ਵਾਹਿਗੁਰੂ ਸਾਹਿਬ ਜੀਆ ਦੋਹਰਾ ਸ੍ਰੀ ਗੁਰ ਪਗ ਦੀਪਕਾ ਸਰਸ ਧਰ ਕਰ ਹਿਰਦੇ ਨਿਕੇਤ ਜੁਗਤ ਖੋਜ ਉਚਰਾ ਕਥਾ ਸ੍ਰੀ ਬੇਦੀ ਕੁਲ ਕੇਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗੁਰੂ ਗਰੀਬਨਵਾਜ ਅੰਤਰਜਾਮੀ ਭਗਤ ਬੱਚਲ ਕਿਰਪਾ ਦੇ ਖਜ਼ਾਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਏ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪਾਵਨ ਪਵਿੱਤਰ ਲੜੀਵਾਰ ਕਥਾ ਸ਼੍ਰਵਣ ਕੀਤੀ ਕੱਲ। ਇਸ ਪ੍ਰਕਾਰ ਸਤਿਗੁਰੂ ਜੀ ਨੇ ਰਾਏ ਬਲਾਰ ਜੀ ਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ। ਆਤਮਕ ਗਿਆਨ ਕੀ ਹੈ, ਆਤਮਾ ਕਿਸ ਦਾ ਨਾਮ ਹੈ, ਮੇਰਾ ਸਰੂਪ ਕੀ ਹੈ, ਮੈਂ ਕੌਣ ਹਾਂ, ਜੋ ਇਸ ਸਰੀਰ ਦੇ ਵਿੱਚ ਬੈਠ ਕੇ ਕਹਿੰਦਾ ਹਾਂ ਕਿ ਮੈਂ ਸੁਖੀ ਹਾਂ, ਮੈਂ ਦੁਖੀ ਹਾਂ, ਮੈਂ ਸੋਚਿਆ ਹੈ, ਮੈਂ ਕਰਦਾ ਹਾਂ। ਸੋ ਮਹਾਰਾਜ ਨੇ ਸਮਝਾਇਆ ਇਹ ਜੋ ਸਰੀਰ ਮੰਨਦਾ ਹੈ ਆਪਣੇ ਆਪ ਨੂੰ, ਸਰੀਰ ਤੂੰ ਨਹੀਂ ਹੈ। ਫਿਰ ਸਰੀਰ ਨੂੰ ਜਿਹੜੀਆਂ ਇੰਦਰੀਆਂ ਲੱਗੀਆਂ ਨੇ ਇਹ ਵੀ ਤੂੰ ਨਹੀਂ ਹੈ, ਅੱਖਾਂ ਨੱਕ ਕੰਨ ਨਹੀਂ ਹੈ ਤੂੰ। ਜੋ ਫਿਰ ਆਪਾਂ ਆਪਣੇ ਆਪ ਨੂੰ ਪ੍ਰਾਣ ਮੰਨਦੇ ਹਾਂ ਵੀ ਸ਼ਾਇਦ ਮੈਂ ਪ੍ਰਾਣ ਹਾਂ, ਆਤਮਾ ਪ੍ਰਾਣਾਂ ਨੂੰ ਕਹਿੰਦੇ ਨੇ, ਨਹੀਂ, ਮਨ ਨੂੰ ਆਤਮਾ ਕਹਿੰਦੇ ਨੇ, ਨਹੀਂ, ਫਿਰ ਬੁੱਧੀ ਨੂੰ ਆਤਮਾ ਕਹਿੰਦੇ ਹੋਣੇ, ਕਹਿੰਦੇ ਨਹੀਂ। ਮਹਾਰਾਜ ਫਿਰ ਆਤਮਾ ਕੀ ਚੀਜ਼ ਹੈ, ਕਹਿੰਦੇ ਜਿਹੜੇ ਇਹਨਾਂ ਸਾਰਿਆਂ ਤੋਂ ਉੱਪਰ ਇਹਨਾਂ ਨੂੰ ਪ੍ਰਕਾਸ਼ ਦੇਣ ਵਾਲੀ ਹੈ। ਆਤਮਾ ਦੀ ਲਾਈਟ ਬੁੱਧੀ ਵਿੱਚ ਪੈਂਦੀ ਹੈ, ਬੁੱਧੀ ਮਨ ਨੂੰ ਚਲਾਉਂਦੀ ਹੈ, ਮਨ ਅੱਗੇ ਇੰਦਰੀਆਂ ਨੂੰ ਚਲਾਉਂਦਾ ਹੈ, ਅੱਗੇ ਸਰੀਰ ਚੱਲਦਾ ਹੈ। ਸੋ ਇਸ ਤਰ੍ਹਾਂ ਸਾਡਾ ਜੋ ਮਨ ਹੈ ਅਤੇ ਬੁੱਧੀ ਹੈ ਇਹ ਅਗਿਆਨਤਾ ਵਿੱਚ ਹੀ ਹੈ। ਅਸਲ ਗਿਆਨ ਆਤਮਾ ਨੂੰ ਹੈ, ਜਿਹੜੀ ਜਾਗਦਿਆਂ ਹੋਇਆਂ ਵੀ ਦੇਖ ਰਹੀ ਹੈ। ਬੰਦੇ ਨੂੰ ਪੁੱਛੇ ਤੂੰ ਜਾਗਦਿਆਂ ਹੋਇਆਂ ਸਾਰੀ ਦੁਨੀਆ ਦੇਖਦਾ, ਪਰ ਜਦੋਂ ਅੱਖਾਂ ਬੰਦ ਕਰ ਲਈਆਂ ਜਾਗਦੇ ਨੇ ਤਾਂ ਦੁਨੀਆ ਦੇਖੀ ਅੱਖਾਂ ਖੋਲ੍ਹ ਕੇ, ਸੁੱਤੇ ਪਏ ਨੇ ਸੁਪਨਾ ਕਾਹਦੇ ਨਾਲ ਦੇਖਿਆ, ਉਦੋਂ ਤਾਂ ਅੱਖਾਂ ਬੰਦ ਸੀਗੀਆਂ ਤੇਰੀਆਂ, ਉਹ ਕਿਹੜੀਆਂ ਅੱਖਾਂ ਜਿਹੜੀਆਂ ਸੁਪਨਾ ਦੇਖਦੀਆਂ ਫਿਰ। ਸੋ ਮਹਾਰਾਜ ਕਹਿੰਦੇ ਉਹ ਆਤਮਾ ਹੈ, ਆਤਮਾ ਦੀਆਂ ਅੱਖਾਂ ਕਦੇ ਬੰਦ ਨਹੀਂ ਹੁੰਦੀਆਂ, ਆਤਮਾ ਦੇ ਕੰਨ ਕਦੇ ਬੰਦ ਨਹੀਂ ਹੁੰਦੇ। ਅਸਲ ਅੱਖਾਂ, ਅਸਲ ਕੰਨ, ਨੱਕ, ਜ਼ੁਬਾਨ ਸਭ ਅੰਦਰ ਹੈ, ਜਿੱਥੋਂ ਇਹ ਸਾਰੀ ਸੱਤਾ ਚੱਲਦੀ ਹੈ। ਸੋ ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਕਿ ਆਤਮਾ ਸਾਰਿਆਂ ਨੂੰ ਪ੍ਰਕਾਸ਼ ਦੇਣ ਵਾਲੀ ਚੀਜ਼ ਹੈ। ਜਦੋਂ ਸੁਖੋਪਤ ਅਵਸਥਾ ਹੁੰਦੀ ਜਿੱਥੇ ਜਾ ਕੇ ਸੁਪਨਾ ਵੀ ਨਹੀਂ ਆਉਂਦਾ, ਚਲੋ ਉਹ ਤਾਂ ਗੱਲ ਮੰਨੀ ਵੀ ਅੱਜ ਮੈਂ ਇੰਨਾ ਸੁੱਤਾ, ਘੂਕ ਨੀਂਦ ਸੁੱਤਾ ਕਿ ਮੈਨੂੰ ਸੁਪਨਾ ਵੀ ਨਹੀਂ ਆਇਆ। ਉਹ ਕਿਹੜੀ ਚੀਜ਼ ਤੈਨੂੰ ਦੱਸ ਗਈ ਕਿ ਮੈਂ ਤੈਨੂੰ ਅੱਜ ਸੁਪਨਾ ਵੀ ਨਹੀਂ ਆਇਆ, ਨਾਲੇ ਤੂੰ ਕਹਿੰਦਾ ਮੈਂ ਘੂਕ ਸੁੱਤਾ, ਫਿਰ ਨਾਲੇ ਫਿਰ ਤੈਨੂੰ ਸੋਝੀ ਕਿਵੇਂ ਰਹਿ ਗਈ? ਉਹ ਕਿਹੜੀ ਚੀਜ਼ ਹੈ ਜਿਹੜੀ ਜਾਗਦੀ ਰਹੀ ਤੇਰੇ ਅੰਦਰ? ਕਹਿਣ ਲੱਗਿਆ ਮਹਾਰਾਜ ਇਹ ਤਾਂ ਨਹੀਂ ਪਤਾ। ਕਹਿੰਦੇ ਉਹੀ ਆਤਮਾ ਹੈ, ਆਤਮਾ ਸਦਾ ਹੀ ਜਾਗਦੀ ਰਹਿੰਦੀ ਆਪਣੀ, ਕਿਉਂਕਿ ਆਤਮਾ ਤਾਂ ਇੱਕ ਲਾਈਟ ਹੈ, ਇੱਕ ਪ੍ਰਕਾਸ਼ ਹੈ, ਪਰਮਾਤਮਾ ਦੀ ਚੀਜ਼ ਆ ਉਹ। ਉਸ ਆਤਮਾ ਦਾ ਸਦਕਾ ਹੀ ਆਪਾਂ ਸਾਰਾ ਕੁਝ ਕਰਦੇ ਹਾਂ। ਜਦੋਂ ਆਤਮਾ ਨਿਕਲ ਜਾਂਦੀ ਸਭ ਕੁਝ ਖਤਮ ਹੋ ਜਾਂਦਾ। ਆਤਮਾ ਨਾ ਤਾਂ ਜੰਮਦੀ ਹੈ, ਨਾ ਮਰਦੀ ਹੈ, ਨਾ ਕੱਟੀ ਜਾਂਦੀ ਹੈ, ਨਾ ਵੱਢੀ ਜਾਂਦੀ ਹੈ, ਨਾ ਸੜਦੀ ਹੈ, ਨਾ ਹੀ ਇਹ ਪਾਣੀ 'ਚ ਡੁੱਬਦੀ ਹੈ, ਨਾ ਹੀ ਇਹਨੂੰ ਕੋਈ ਦੁੱਖ ਹੁੰਦਾ। ਆਤਮਾ ਦਾ ਸਰੂਪ ਕੀ ਹੈ? ਆਨੰਦ, ਸਤ ਚੇਤਨ ਆਨੰਦ, ਇਹ ਆਤਮਾ ਦਾ ਸਰੂਪ ਹੈ। ਇਹੀ ਸਰੂਪ ਪਰਮੇਸ਼ਰ ਦਾ, ਬਸ ਇਹ ਇੱਕੋ ਹੀ ਸਰੂਪ ਹੈ ਦੋਨਾਂ ਦਾ। ਆਤਮਾ ਦਾ ਵੀ ਉਹੀ ਸਰੂਪ ਹੈ, ਪਰਮੇਸ਼ਰ ਦਾ ਵੀ ਉਹੀ ਸਰੂਪ ਹੈ। ਸੱਤ ਚੇਤਨ ਆਨੰਦ ਪਰਮਾਤਮਾ, ਸੱਤ ਚੇਤਨ ਆਨੰਦ ਹੀ ਆਤਮਾ। ਹੁਣ ਆਪਣੀ ਜ਼ਿੰਦਗੀ ਦਾ ਮਨੋਰਥ ਹੈ ਮਨੁੱਖ ਦਾ ਕਿ ਮੈਂ ਇਹ ਜਿਹੜੇ ਨੇ ਸਰੀਰ ਹੈ, ਇੰਦਰੀਆਂ ਨੇ, ਪ੍ਰਾਣ ਮਨ ਬੁੱਧ, ਇਹ ਸਾਰੀਆਂ ਚੀਜ਼ਾਂ ਆਪਾਂ ਨੂੰ ਦੁੱਖ ਦੇਣ ਵਾਲੀਆਂ, ਇਹਨਾਂ ਨੂੰ ਛੱਡ ਦਿਓ ਇਹਦੇ ਵਿੱਚੋਂ। ਸੋ ਇਹ ਤਜ ਆਤਮਾ ਹੋਏ ਧਿਆਈ, ਠਾਕੁਰ ਗਾਈਆ ਆਤਮ ਰੰਗ। ਉਹ ਆਤਮਾ ਦੇ ਵਿੱਚ ਜਾ ਕੇ ਆਪਣੇ ਆਪ ਨੂੰ ਆਤਮਾ ਸਮਝ ਕੇ, ਜਿਹਦੀ ਕੋਈ ਜਾਤ ਨਹੀਂ, ਪਾਂਤ ਨਹੀਂ, ਕੋਈ ਬਚਪਨ ਨਹੀਂ, ਜਵਾਨੀ ਨਹੀਂ, ਬੁਢੇਪਾ ਨਹੀਂ, ਉਹਦੇ ਵਿੱਚ ਉੱਥੇ ਜਾ ਕੇ ਨਾਮ ਸਿਮਰਨ ਕਰਨਾ ਹੈ। ਉਹ ਆਪਣਾ ਅਸਲ ਰੂਪ ਉਹ ਹੈ ਜਿੱਥੇ ਸਿਰਫ ਸ਼ਾਂਤੀ ਹੈ, ਠੰਡ ਹੈ, ਆਨੰਦ ਹੈ, ਜੋ ਆਪਾਂ ਚਾਹੁੰਦੇ ਹਾਂ ਜ਼ਿੰਦਗੀ 'ਚ, ਜਿਹਦੇ ਲਈ ਆਪਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਭੱਜੇ ਫਿਰਦੇ ਹਾਂ। ਬੰਦਾ ਭਾਵੇਂ 100 ਸਾਲ ਤੱਕ ਭੱਜਿਆ ਫਿਰਦਾ ਰਹੇ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਮਹਾਰਾਜ ਕਹਿੰਦੇ ਜਿੰਨਾ ਮਰਜ਼ੀ ਦੌੜ ਲਓ, ਜਦ ਤੱਕ ਇਹ ਚੀਜ਼ ਨਹੀਂ ਅਪਣਾਉਂਦੇ ਕਿ ਜਿਹੜੇ ਸੁੱਖ ਨੂੰ ਆਪਾਂ ਲੱਭਦੇ ਫਿਰਦੇ ਹਾਂ ਉਹ ਸੁੱਖ ਨਾਮ ਦੇ ਵਿੱਚ ਹੈ। ਉਹ ਆਤਮਕ ਅਵਸਥਾ 'ਤੇ ਇੱਕ ਜਾਣਾ ਪੈਂਦਾ। ਇੱਕ ਤਾਂ ਪਹਿਲਾਂ ਬਾਹਰਲਾ ਗਿਆਨ ਲੈ ਕੇ ਆਪਣੇ ਆਪ ਨੂੰ ਸਾਵਧਾਨ ਕਰੋ, ਸਰੀਰ ਭੁੱਲ ਜਾਓ, ਇੰਦਰੀਆਂ ਵੀ ਭੁੱਲ ਜਾਓ, ਪ੍ਰਾਣ ਵੀ ਭੁੱਲ ਜਾਓ, ਮਨ ਅਤੇ ਬੁੱਧ ਭੁੱਲ ਕੇ ਇੱਕ ਗੱਲ ਜਾਣੋ ਕਿ ਮੇਰਾ ਅਸਲ ਸਰੂਪ ਆਤਮਾ ਹੈ। ਇੱਕ ਤਾਂ ਇਹ ਗੱਲਾਂ ਦੇ ਨਾਲ ਇਹ ਤਾਂ ਆਨੰਦ ਥੋੜ੍ਹਾ ਚਿਰ ਹੀ ਰਹਿੰਦਾ, ਆ ਬਾਹਰ ਨਿਕਲ ਕੇ ਭੁੱਲ ਜਾਂਦਾ ਇਨਸਾਨ। ਇੱਕ ਇਹ ਚੀਜ਼ ਬਣਦੀ ਹੈ ਜਦੋਂ ਸਿਮਰਨ ਭਗਤੀ ਅਭਿਆਸ ਕਰੀਏ। ਇੱਕ ਤਾਂ ਹੁੰਦਾ ਆਪਾਂ ਇੱਥੋਂ ਬੈਠੇ ਦਿਖਾ ਦਈਏ ਨਕਸ਼ੇ 'ਤੇ, ਆਹ ਦੇਖ ਬਈ ਆਹ ਪੰਜਾ ਸਾਹਿਬ ਹੈ, ਆਹ ਨਨਕਾਣਾ ਸਾਹਿਬ ਹੈ, ਇੱਥੋਂ ਫਿਰ ਅੰਮ੍ਰਿਤਸਰ, ਇੱਥੋਂ ਹੀ ਗਾਹਾਂ ਫਿਰ ਆਹ ਗੁਰਦੁਆਰੇ ਨੇ, ਇੱਥੋਂ ਅਨੰਦਪੁਰ ਸਾਹਿਬ ਹੈ, ਆਹ ਇੱਥੇ ਇੱਕ ਹਜ਼ੂਰ ਸਾਹਿਬ ਹੈ, ਇੱਥੇ ਪਟਨਾ ਸਾਹਿਬ ਹੈ, ਇੱਥੇ ਇੱਕ ਸਾਡਾ ਪਿੰਡ ਆ, ਘਰ ਸਾਡਾ, ਨਕਸ਼ੇ 'ਤੇ ਦੇਖੀ ਜਾਓ। ਘੜੀ ਦੀ ਘੜੀ ਤਾਂ ਬੜਾ ਆਨੰਦ ਜਿਹਾ ਆਇਆ ਵੀ ਬੜਾ ਆਨੰਦ ਆ ਵੀ ਉੱਥੇ ਮੈਂ ਜਾਊਂਗਾ। ਫੋਟੋਆਂ ਵੀ ਦਿਖਾ ਦਿੰਦੇ ਹਾਂ, ਆਹ ਨਨਕਾਣਾ ਸਾਹਿਬ ਦੀ ਫੋਟੋ ਹੈ, ਪੰਜਾ ਸਾਹਿਬ, ਹਰਿਮੰਦਰ ਸਾਹਿਬ, ਸਭ ਦਿਖਾ ਤੇ, ਆਹ ਸਾਡੇ ਪਿੰਡ ਦਾ ਘਰ ਹੈ, ਇਹਦੀ ਵੀ ਫੋਟੋ ਹੈ, ਆਹ ਸਾਡੇ ਉੱਥੇ ਮਾਤਾ ਪਿਤਾ ਰਹਿੰਦੇ ਉਹਨਾਂ ਦੇ। ਇਹਨੂੰ ਕਹਿੰਦੇ ਨੇ ਜਿਵੇਂ ਜਪਜੀ ਸਾਹਿਬ 'ਚ ਆਇਆ ਤਿੱਥੇ ਨਾਦ ਵਿਨੋਦ ਕੋੜ ਆਨੰਦ। ਨਾਦ ਹੁੰਦਾ ਕੰਨਾਂ ਨਾਲ ਸੁਣ ਕੇ ਆਨੰਦ ਆਉਣਾ। ਘਰ ਦੀਆਂ ਗੱਲਾਂ ਆਪਾਂ ਤਾਂਹੀਓ ਕਰਦੇ ਹਾਂ, ਸਾਡੇ ਪਿੰਡ ਐਂ ਹੁੰਦਾ ਸੀ, ਗਲੀਆਂ 'ਚ ਐਂ ਹੁੰਦਾ ਸੀ, ਉਹ ਨਾਦਾ ਆਨੰਦ ਲੈਂਦੇ ਹਾਂ ਆਪਾਂ, ਘੜੀ ਦੀ ਘੜੀ ਮਨ ਖੁਸ਼ ਹੋ ਜਾਂਦਾ। ਪਰ ਅਸਲ ਵਿੱਚ ਫਿਰ ਆਪਾਂ ਜਦੋਂ ਇਸ ਚੱਲਦੇ ਹਾਂ, ਜਹਾਜ਼ ਚੜ੍ਹਦੇ ਹਾਂ, ਉਤਰਦੇ ਹਾਂ, ਪਹੁੰਚਦੇ ਹਾਂ, ਸਾਰੇ ਕਿਤੇ ਦਰਸ਼ਨ ਕਰਦੇ ਹਾਂ, ਉਹ ਇੱਕ ਵੱਖਰੀ ਚੀਜ਼ ਹੈ ਜੋ ਮਿਲਾਪ ਦਾ ਆਨੰਦ ਹੈ, ਜੋ ਦਰਸ਼ਨਾਂ ਦਾ ਆਨੰਦ ਹੈ, ਜੋ ਪ੍ਰਾਪਤੀ ਦਾ ਆਨੰਦ ਹੈ, ਉਹ ਬਹੁਤ ਹੀ ਆਨੰਦ ਹੈ। ਫਿਰ ਇਸੇ ਤਰ੍ਹਾਂ ਆਤਮਕ ਗੱਲਾਂ ਸੁਣ ਕੇ ਜਿਹੜਾ ਆਨੰਦ ਆਉਂਦਾ, ਇਹਦੇ ਨਾਲੋਂ ਫਿਰ ਨਾਦ ਤੋਂ ਬਾਅਦ ਵਿਨੋਦ ਆਨੰਦ ਹੈ, ਫਿਰ ਕੋੜ ਆਨੰਦ ਹੈ। ਸੋ ਕੋੜ ਆਨੰਦ ਦੀ ਪ੍ਰਾਪਤੀ ਜਿਹੜੀ ਹੈ ਉਹ ਅਭਿਆਸ ਦੁਆਰਾ ਹੀ ਕੀਤੀ ਜਾ ਸਕਦੀ ਹੈ। ਫਿਰ ਵੱਡਿਆਂ ਦੀਆਂ ਵੱਡੀਆਂ ਗੱਲਾਂ, ਇੱਥੇ ਅੰਮ੍ਰਿਤਸਰ ਤੋਂ ਦਿੱਲੀ ਜਾਣਾ 200 ਰੁਪਈਆ ਲੱਗਦਾ ਬੱਸ 'ਤੇ, 200 ਰੁਪਈਆ। ਇੱਥੇ ਕਿਤੇ ਆਪਾਂ ਨੇੜੇ ਜਾਣਾ, $20 ਦੀ ਗੈਸ ਪਵਾਈ, ਪਹੁੰਚ ਗਏ, 50 ਦੀ ਪਵਾ ਲਈ, ਪਰ ਇੰਡੀਆ ਜਾਣ ਲਈ ਪੂਰਾ 60,000 ਰੁਪਈਆ, ਫਸਟ ਕਲਾਸ ਦਾ 90, 1,20,000 ਖਰਚਣਾ ਪੈਂਦਾ। ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਨੇ ਜੇ ਆਤਮਾ ਤੱਕ ਪਹੁੰਚਣਾ, ਸਰੀਰਕ ਸੁੱਖ ਲੈਣਾ, ਰੋਜ਼ ਜਪਜੀ ਸਾਹਿਬ ਦੇ 5 ਪਾਠ ਕਰੋ, ਫਿਰ ਸਰੀਰ ਤੋਂ ਬਾਅਦ ਇੰਦਰੀਕ ਸੁੱਖ ਲੈਂਦੇ ਲੋਕ, ਪਰਮਾਤਮਾ ਤੋਂ ਮੰਗਦੇ ਨੇ, ਮਾਨ ਮੰਗੋ, ਤਾਨ ਮੰਗੋ, ਧਨ ਲਖਮੀ ਸੁੱਤ ਦੇ। ਫਿਰ ਉਸ ਤੋਂ ਬਾਅਦ ਪ੍ਰਾਣ ਆਉਂਦੇ ਨੇ, ਮੇਰੇ ਪ੍ਰਾਣ ਸੌਖੇ ਨਿਕਲ, ਪ੍ਰਾਣ ਰਹਿਣ ਜਾਣ, ਹਰ ਹਰ ਨਾਮ ਜਪੰਤਿਆਂ, ਕਛ ਨਾ ਕਹੇ ਜਮਕਾਲ, ਨਾਨਕ ਮਨ ਤਨ ਸੁਖੀ ਹੋਏ, ਅੰਤੇ ਮਿਲੇ ਗੋਪਾਲ। ਇਹ ਤੀਜੀ ਅਵਸਥਾ ਹੈ, ਮੇਰਾ ਮਨ ਸੁਖੀ ਰਹੇ, ਇਹਦੇ ਲਈ ਜਪ ਮਨ ਸਤਨਾਮ ਸਦਾ ਸਤਨਾਮ। ਫਿਰ ਮੇਰੀ ਬੁੱਧੀ ਵਿਵੇਕ ਵਾਲੀ ਹੋ ਜਾਵੇ। ਮਹਾਰਾਜ ਕਹਿੰਦੇ ਵਿਵੇਕ ਬੁੱਧ ਸਤਿਗੁਰ ਦੇ ਪਾਈ, ਉਹਦੇ ਲਈ ਉੱਤਮ ਮਤ ਮੇਰਾ ਹਿਰਦਾ ਤੂੰ ਆਓ ਗਾਉਣਾ। ਸੋ ਇਸੇ ਪ੍ਰਕਾਰ ਕਿਰਪਾ ਨਿੱਧ ਬਸੋ ਹਿਰਦੈ ਹਰ ਨੀਤ, ਤੈਸੀ ਬੁੱਧ ਕਰੋ ਪ੍ਰਗਾਸਾ ਲਾਗੈ ਪ੍ਰਭ ਸੰਗ ਪ੍ਰੀਤ। ਇਹ ਬੁੱਧੀ ਵਾਸਤੇ ਪੰਜ ਪਾਠ ਉਹਦੇ ਲਈ ਕਰੋ, ਪੰਜ ਹੋਰ ਵਧਾ ਲਓ, ਪੰਜ ਹੋਰ ਵਧਾ ਲਓ। ਸਰੀਰ ਲਈ ਪੰਜ ਪਾਠ ਹੋ ਗਏ ਆ, ਸੌਖਾ। ਉਹਤੋਂ ਬਾਅਦ ਪ੍ਰਾਣਾਂ ਲਈ ਪੰਜ ਪਾਠ, ਇੰਦਰੀਆਂ ਲਈ ਪੰਜ ਪਾਠ, 15 ਹੋ ਗਏ। ਫਿਰ ਆਪਾਂ ਕਰਨੇ ਨੇ ਪਾਠ ਮਨ ਲਈ, ਪੰਜ ਕਰਨੇ ਬੁੱਧੀ ਲਈ, 25 ਕੁ ਪਾਠ ਹੋ ਗਏ। ਔਰ ਆਤਮਕ ਆਨੰਦ ਲੈਣ ਲਈ ਸਾਨੂੰ ਫਿਰ 25-30 ਪਾਠ ਜਾਂ 32 ਮਾਲਾ ਮੂਲ ਮੰਤਰ ਦੀਆਂ, ਪੰਜ ਸੁਖਮਨੀ ਸਾਹਿਬ ਜਾਂ ਲਾਈ ਜਾਣਾ ਵਿੱਚ, ਜਾਂ ਫਿਰ ਵਾਹਿਗੁਰੂ ਮੰਤਰ ਦਾ ਅਭਿਆਸ 4-4 ਘੰਟੇ 2 ਵਾਰੀ ਦਿਹਾੜੀ 'ਚ, ਕਿਉਂਕਿ ਜਿੱਥੇ ਜਾਣਾ ਉਨੀ ਮਹਿੰਗਾਈ ਹੈ। ਆਤਮਾ ਤੱਕ ਜਾਣਾ ਤਾਂ ਆਤਮਕ ਅਵਸਥਾ ਲੈਣ ਲਈ ਸਾਨੂੰ ਬ੍ਰਹਮ ਗਿਆਨੀ ਬਣਨ ਲਈ ਬਹੁਤ ਜ਼ਿਆਦਾ ਕਰੜੀ ਮਿਹਨਤ ਕਰਨੀ ਪੈਂਦੀ, ਫਿਰ ਆਤਮਕ ਸੁੱਖ ਮਿਲਦਾ। ਪਰ ਉਹ ਇੰਨਾ ਵਧੀਆ ਸੁੱਖ ਹੈ ਕਿ ਦੁਨੀਆਂ ਦੇ ਸਾਰੇ ਸੁੱਖ ਭੁੱਲ ਜਾਓਗੇ। ਬਸ ਇਹੀ ਕਹੋਗੇ ਬੁਲਾਓ ਨਾ, ਲੋਕ ਕਹਿਣਗੇ ਪਤਾ ਨਹੀਂ ਅੱਗੇ ਚੰਗੀ ਭਲੀਆਂ ਗੱਲਾਂ ਕਰਦਾ ਸੀ, ਹੁਣ ਬੋਲਦਾ ਹੀ ਨਹੀਂ, ਕਿਉਂਕਿ ਆਤਮਕ ਸੁੱਖ ਹੈ ਹੀ ਐਸਾ, ਉਹ ਦੁਨੀਆਂ ਫਿੱਕੀ ਲੱਗਦੀ। ਜਿਵੇਂ ਜਹਾਜ਼ 'ਤੇ ਜਦੋਂ ਉੱਤੇ ਨੂੰ ਉੱਡਦੇ ਹਾਂ, ਆਹ ਜਿਹੜੇ ਘਰ ਘੁਰ ਜੇ ਨਿੱਕੇ ਨਿੱਕੇ ਲੱਗਦੇ ਨੇ, ਐਵੇਂ ਨਿੱਕੀਆਂ ਜਿਹੀਆਂ ਕਾਰਾਂ ਬਿਲਕੁਲ ਹੀ ਜੂਆਂ ਵਰਗੀਆਂ ਲੱਗਦੀਆਂ 40,000 ਫੁੱਟ 'ਤੇ ਜਾ ਕੇ। ਤਾਂ ਜਦੋਂ ਆਪਾਂ ਉਹ ਜਿਉਂ ਜਿਉਂ ਉੱਚੇ ਉੱਠਦੇ ਹਾਂ, ਤਿਉਂ ਤਿਉਂ ਵਿਖੇ ਬਨ ਫੀਕਾ ਤਿਆਗ ਰੀ ਸਖੀ ਇਹ ਨਾਮ ਮਹਾਰਸ ਪੀ, ਉਹਦੀ ਅਵਸਥਾ ਬਣ ਜਾਂਦੀ। ਫਿਰ ਦੁਨੀਆਂ ਦੀਆਂ ਸਾਰੀਆਂ ਚੀਜ਼ਾਂ ਛੋਟੀਆਂ ਪੈ ਜਾਂਦੀਆਂ ਨੇ। ਤੋ ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਪਾਵਨ ਉਪਦੇਸ਼ ਇਸ ਪ੍ਰਕਾਰ ਹੁਣ ਕਰ ਚੁੱਕੇ ਨੇ। ਤੁਲਸਾਂ ਦਾਸੀ ਨੂੰ ਗਿਆਨ ਹੋ ਚੁੱਕਿਆ ਹੈ। ਆਓ ਅੱਜ ਸਤਿਗੁਰੂ ਜੀ 44ਵਾਂ ਪ੍ਰਸੰਗ ਬਖਸ਼ਿਸ਼ ਕਰ ਰਹੇ ਨੇ। ਸੋ ਗੁਰੂ ਚਰਨਾਂ ਦਾ ਪਹਿਲਾਂ ਮੰਗਲ ਆਵੇਗਾ, ਫਿਰ ਸਤਿਗੁਰੂ ਜੀ ਨੇ ਜਾਣਾ ਸੰਗਲਾ ਦੀਪ, ਰਾਜੇ ਸ਼ਿਵ ਨਾਭ ਨੂੰ ਦਰਸ਼ਨ ਦੇਣੇ ਜਾ ਕੇ। ਪੁਰਾਣਾ ਨਾਂ ਹੈ ਸੰਗਲਾ ਦੀਪ, ਹੁਣ ਦਾ ਨਾਂ ਹੈ ਸ਼੍ਰੀ ਲੰਕਾ ਵਿੱਚ ਜਾਫਨਾ ਸ਼ਹਿਰ ਪੈਂਦਾ, ਇੱਥੇ ਗਏ ਨੇ ਸਤਿਗੁਰੂ ਮਹਾਰਾਜ। ਆਓ ਸ਼੍ਰਵਣ ਕਰਦੇ ਹਾਂ, ਸਤਿਗੁਰੂ ਜੋ ਉਪਦੇਸ਼ ਕਰਨਗੇ, ਬਖਸ਼ਿਸ਼ ਕਰਨਗੇ, ਰਸਨਾ ਨੂੰ ਪਵਿੱਤਰ ਕਰੀਏ। ਫਿਰ ਮਹਾਰਾਜ ਕਹਿੰਦੇ ਨੇ ਹੁਣ ਸਾਰਾ ਕੁਛ ਜਦੋਂ ਸਿੱਖ ਹੀ ਲਿਆ, ਹੁਣ ਸਭ ਕੁਝ ਭੁੱਲ ਕੇ ਸਿਰਫ ਆਤਮਾ ਵਿੱਚ ਪਹੁੰਚ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਦੋਹਰਾ ਸ੍ਰੀ ਗੁਰ ਪਗ ਦੀਪਕਾ ਸਰਸ ਧਰ ਕਰ ਹਿਰਦੇ ਨਿਕੇਤ।
ਸ੍ਰੀ ਗੁਰ ਪਗ ਦੀਪਕ ਸਰਸ। ਸੋ ਇਸ ਪ੍ਰਕਾਰ ਧੰਨ ਗੁਰੂ ਨਾਨਕ ਦੇਵ ਜੀ ਦੇ, ਕਿਉਂਕਿ ਮੰਗਲ ਉਹਨਾਂ ਦਾ ਹੀ ਹੈ ਜਿਹੜੇ ਪਗ ਚਰਨ ਨੇ, ਉਹ ਦੀਪਕ ਦੇ ਸਰਸ ਭਾਵ ਦੀਪਕ ਦੇ ਬਰਾਬਰ ਨੇ। ਉਹ ਦੀਵਾ ਜਿਸ ਵਿੱਚ ਤੇਲ ਵੱਟੀ ਸਭ ਕੁਛ ਹੈ, ਪਿਆਰ ਪੂਰਤ ਧਰ ਕਰ ਹਿਰਦੇ ਨਿਕੇਤ। ਗੁਰਾਂ ਦੇ ਚਰਨਾਂ ਰੂਪ ਦੀਵੇ ਨੂੰ ਮੈਂ ਆਪਣੇ ਹਿਰਦੇ ਰੂਪ ਘਰ ਦੇ ਵਿੱਚ ਧਰ ਕੇ ਵਸਾ ਕੇ।
ਜੁਗਤ ਖੋਜ ਉਚਰਾਂ ਕਥਾ ਸ੍ਰੀ ਬੇਦੀ ਕੁਲ ਕੇਤ।
ਬੇਦੀਆਂ ਦੀ ਕੁਲ ਦੇ ਨਿਸ਼ਾਨ ਰੂਪ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਇਹ ਜਿਹੜੀ ਕਥਾ ਹੈ, ਮੈਂ ਬੜੀ ਯੁਕਤੀਆਂ ਦੇ ਨਾਲ ਚੰਗੀ ਤਰ੍ਹਾਂ ਉਹਨਾਂ ਦੀ ਖੋਜ ਕਰਕੇ, ਜਿਹੜੀ ਹੈ ਯੁਕਤੀ ਦੀ ਕਸਵੱਟੀ 'ਤੇ ਲਾ ਕੇ ਅੱਛੀ ਤਰ੍ਹਾਂ ਇਹ ਕਥਾ ਹੁਣ ਤੁਹਾਨੂੰ ਸੁਣਾਉਣ ਲੱਗਿਆ। ਕਵੀ ਜੀ ਕਹਿੰਦੇ ਮੈਂ ਲਿਖਣ ਲੱਗਿਆ ਹਾਂ।
ਚੌਪਈ ਕੁਛਕ ਹੈ ਮਨ ਸੁਖ ਬਿਰਤੰਤੇ।
ਕਹਿੰਦੇ ਨੇ ਕੁਛਕ ਜਿਹੜਾ ਬਿਰਤਾਂਤ ਤੁਹਾਨੂੰ ਸੁਣਾਵਾਂਗੇ, ਇਹ ਮਨ ਸੁਖ ਸ਼ਾਹੂਕਾਰ ਜੋ ਲਾਹੌਰ ਤੋਂ ਆਇਆ ਸੀ, ਮਹਾਰਾਜ ਦਾ ਸਿੱਖ ਬਣਿਆ ਸੀ ਆ ਕੇ, ਜਿਹਦਾ ਜਹਾਜ਼ ਡੁੱਬਣ ਤੋਂ ਬਚਾਇਆ ਸੀ, ਉਹਦਾ ਸੁਣਾਉਂਦੇ ਹਾਂ।
ਸੋ ਸੁਣੀਐ ਸ੍ਰੀ ਗੁਰ ਜਸਵੰਤੇ।
ਸ੍ਰੀ ਗੁਰੂ ਜੀ ਜੋ ਜਸ ਵਾਲੇ ਹਨ, ਉਹਨਾਂ ਦਾ ਸੁਣੋ ਅੱਗੇ ਇਤਿਹਾਸ।
ਗਇਓ ਸੰਗਲਾ ਦੀਪ ਸੋ ਜਹਿਵਾ।
ਜਹਿਵਾ ਤੋਂ ਭਾਵ ਜਿੱਥੇ ਸੰਗਲਾ ਦੀਪ ਹੈ ਉੱਥੇ ਗਇਓ, ਉਹ ਚਲਿਆ ਗਿਆ।
ਨਗਰ ਸਰੋਵਨ ਥੋ ਇੱਕ ਤਹਿਵਾ।
ਉੱਥੇ ਇੱਕ ਬਹੁਤ ਵੱਡਾ ਨਗਰ ਸੀ ਜਿੱਥੇ ਉਹ ਗਿਆ ਸੀ। ਭਾਈ ਸਾਹਿਬ ਨੇ ਖੋਜ ਕੀਤੀ ਆ, ਭਾਈ ਵੀਰ ਸਿੰਘ ਨੇ ਦੱਸਿਆ, ਜਾਫਨਾ ਸ਼ਹਿਰ।
ਧਨੀ ਲੋਕ ਜਹੈ ਬਸਤ ਪਾਰਾ।
ਜਿੱਥੇ ਬਹੁਤ ਸਾਰੇ ਅਮੀਰ ਲੋਕ ਵਸਦੇ ਸਨ।
ਬਹੁਤ ਸੁੰਦਰ ਜਹੈ ਰਚੇ ਬਜ਼ਾਰਾ।
ਜਿੱਥੇ ਬੜੇ ਸੋਹਣੇ ਸੋਹਣੇ ਬਾਜ਼ਾਰ ਰਚੇ ਹੋਏ ਸਨ।
ਮਨ ਸੁਖ ਲੈ ਬਣਜ ਨਿਜ ਸਗਰਾ।
ਮਨ ਸੁਖ ਆਪਣਾ ਸਾਰਾ ਸੌਦਾ ਲੈ ਕਰਕੇ
ਪ੍ਰਾਪਤ ਭਇਓ ਜਾਹੀ ਤਹਿ ਨਗਰਾ।
ਉਸ ਨਗਰ ਦੇ ਵਿੱਚ ਜਾ ਪਹੁੰਚਿਆ।
ਉਤੋਂ ਜਹਾਂ ਸਿਵ ਨਾਵ ਕੁਵਾਲਾ।
ਕੁਵਾਲਾ ਤੋਂ ਭਾਵ ਜਿੱਥੇ ਰਾਜਾ ਸੀ, ਸ਼ਿਵ ਨਾਭ ਰਹਿਣ ਵਾਲਾ ਰਾਜਾ, ਉਹਦਾ ਨਾਮ ਸੀ ਸ਼ਿਵ ਨਾਭ।
ਕਰਮ ਧਰਮ ਮਹਿ ਚਾਲਤ ਵਿਸਾਲਾ।
ਜਿਹੜਾ ਬਹੁਤ ਹੀ ਕਰਮ ਧਰਮ ਦੇ ਵਿੱਚ ਰੁਚੀ ਰੱਖਣ ਵਾਲਾ, ਉਹਦੇ ਚ ਚੱਲਦਾ।
ਸਾਲਗ੍ਰਾਮ ਉਪਾਸਨ ਰੱਖੈ।
ਉਹ ਸਾਲਗ੍ਰਾਮ ਹੁੰਦਾ ਜਿਵੇਂ ਪੱਥਰ ਰੱਖ ਕੇ ਮੂਹਰੇ ਉਹਦੀ ਪੂਜਾ ਕਰਦਾ ਸੀ ਦੇਵਤਾ ਦੀ।
ਵਰਤ ਕਾਸੀ ਕਰ ਅਭਿਲਾਖੈ।
ਉਹ ਹਮੇਸ਼ਾ ਏਕਾਦਸ਼ੀ ਦਾ ਵਰਤ ਰੱਖਦਾ ਹੁੰਦਾ ਸੀ।
ਸਰਬ ਨਗਰ ਨਰ ਰਹਿਤ ਅਨਸਨਾ।
ਸਾਰੇ ਜਿੰਨੇ ਨਗਰ ਦੇ ਲੋਕ ਸਨ, ਉਸ ਦਿਨ ਅਨਸਨਾ ਹੁੰਦਾ ਬਿਨਾ, ਅਨ ਅਸਨਾ ਅਸਲ ਅੱਖਰ ਹੈ, ਉਹਨੂੰ ਛੋਟਾ ਬਣਾਤਾ ਅਨਸਨਾ। ਇਹ ਬਿਨਾ ਰੋਟੀ ਤੋਂ ਸਾਰੇ ਲੋਕ ਰਹਿੰਦੇ। ਬਈ ਅੱਜ ਕਿਸੇ ਨੇ ਰੋਟੀ ਨਹੀਂ ਖਾਣੀ, ਰਾਜਾ ਕਹਿੰਦਾ ਹੁੰਦਾ ਸੀ। ਅੱਜ ਏਕਾਦਸ਼ੀ ਦਾ ਵਰਤ ਰੱਖਿਆ ਹੋਇਆ।
ਇਹ ਦਿਨ ਕੋਈ ਨਾ ਕਰਹੀ ਅਸਨਾ।
ਉਸ ਦਿਨ ਕੋਈ ਬੰਦਾ ਉੱਥੇ ਰੋਟੀ ਨਹੀਂ ਸੀ ਖਾਂਦਾ।
ਭਾਨ ਉਦੇ ਤੇ ਕਰਹਿ ਸਨਾਨਾ।
ਸੂਰਜ ਚੜ੍ਹਨ ਤੋਂ ਬਾਅਦ ਫਿਰ ਲੋਕੀ ਇਸ਼ਨਾਨ ਕਰਦੇ।
ਤਿਲਕ ਲਗਾਵੇ ਤਨ ਵਿਦ ਨਾਨਾ।
ਸਰੀਰ ਦੇ ਉੱਤੇ ਨਾਨਾ ਪ੍ਰਕਾਰ ਦੇ 12 ਤਿਲਕ ਲੱਗਦੇ ਨੇ, ਮੱਥੇ ਤੇ ਇਸੇ ਪ੍ਰਕਾਰ ਸਾਰੇ ਪ੍ਰਕਾਰ ਤਿਲਕ ਜਿਹੜੇ ਹੁੰਦੇ ਨੇ ਉਹ ਲੱਗਦੇ ਹਨ।
ਪ੍ਰਕਾਰ ਕੇ ਰੇਤ ਨਰੇਸਾ।
ਇਸ ਤਰੀਕੇ ਦੀ ਜਿਹੜੀ ਰਾਜੇ ਦੀ ਨੀਤੀ ਸੀ, ਬਈ ਜਿਵੇਂ ਮੈਂ ਧਰਮ ਨੂੰ ਕਮਾਉਣਾ, ਜਿੰਨਾ ਕੁ ਉਹਨੂੰ ਪਤਾ ਸੀ, ਉਹਨੂੰ ਇੰਨਾ ਪਤਾ ਸੀ ਕਿ ਏਕਾਦਸ਼ੀ ਦਾ ਵਰਤ ਰੱਖੀਦਾ ਹੈ, ਬਸ ਇਹ ਲੋਕਾਂ ਤੋਂ ਕਰਵਾਉਂਦਾ ਸੀ। ਉਹ
ਆਪ ਕਰਹਿ ਕਹਿ ਦੇਸਨ ਦੇਸਾ।
ਆਪ ਵੀ ਕਰਦਾ ਸੀ ਤੇ ਦੂਜਿਆਂ ਤੋਂ ਕਰਾਉਂਦਾ ਸੀ।
ਇਹ ਪੁਰ ਪਰ ਵਿਸਿਓ ਮਨ ਸੁਖ ਜਾਈ।
ਉਸ ਪੁਰੀ ਦੇ ਵਿੱਚ ਹੁਣ ਮਨ ਸੁਖ ਸ਼ਾਹੂਕਾਰ ਆਪਣਾ ਸਮਾਨ ਵੇਚਣ ਵਾਸਤੇ ਗਿਆ ਹੈ।
ਸਰਬ ਵਣਜ ਕੇ ਸੌ ਜਲਵਾਈ।
ਸਾਰਿਆਂ ਤਰੀਕਿਆਂ ਦੀ ਸਮੱਗਰੀ ਲੈ ਕਰਕੇ ਉੱਥੇ ਲਗਵਾ ਦਿੱਤੀ ਹੈ, ਉੱਥੇ ਭਾਵ ਸਜਾ ਦਿੱਤੀ, ਵੇਚ ਦਿੱਤੀ ਹੈ।
ਡੇਰਾ ਕੀਨ ਥਾਹੀ ਸੁਭ ਦੇਖੀ।
ਇੱਕ ਸੋਹਣਾ ਜਿਹਾ ਥਾਂ ਦੇਖ ਕੇ ਉਹਨੇ ਆਪਣਾ ਉੱਥੇ ਟਿਕਾਣਾ ਰਾਤ ਕੱਟਣ ਦਾ ਬਣਾ ਲਿਆ।
ਜਿਸ ਮੈਂ ਸਿੱਖੀ ਰੀਤ ਵਸੇਖੀ।
ਹੁਣ ਉਹ ਸੀ ਗੁਰੂ ਨਾਨਕ ਦੇਵ ਜੀ ਦਾ ਪੱਕਾ ਸਿੱਖ, ਉਹਨੂੰ ਲਿਖ ਕੇ ਵੀ ਸ਼ਬਦ ਦਿੱਤੇ ਸੀ ਜਿੰਨੇ ਕੁ ਉਦੋਂ ਹੁੰਦੇ ਸੀ, ਜਪਜੀ ਸਾਹਿਬ ਜਾਂ ਕਹਿ ਲਓ ਹੋਰ ਜਿਹੜੇ ਬਾਣੀਆਂ ਲਿਖੀਆਂ ਉਦੋਂ ਪਹਿਲਾਂ ਨਹੀਂ ਸੀ ਹਲੇ, ਤਾਂ ਇਸੇ ਪ੍ਰਕਾਰ ਹੋਰ ਜਿੰਨੇ ਸ਼ਬਦ ਸਨ ਉਦੋਂ ਉਹ ਲਿਖ ਕਰਕੇ ਉਹਨੂੰ ਦਿੱਤੇ ਮਹਾਰਾਜ ਨੇ, ਵੀ ਰੋਜ਼ ਇਸ਼ਨਾਨ ਕਰਕੇ ਇਹਨਾਂ ਸ਼ਬਦਾਂ ਦਾ ਅਭਿਆਸ ਕਰਨਾ ਹੈ।
ਸ੍ਰੀ ਨਾਨਕ ਜਉ ਐਸ ਪਰਾਹੀ।
ਸੋ ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨੂੰ ਆਗਿਆ ਕਹੀ ਸੀ ਕਿ ਇਹ ਸ਼ਬਦ ਪੜ੍ਹਨੇ ਨੇ, ਜਪਜੀ ਸਾਹਿਬ ਦੀ ਰਚਨਾ ਹਲੇ ਹੋਣੀ ਹੈ।
ਨਿਤ ਪ੍ਰਤ ਕਰਹਿ ਤਿਉ ਨਿਰਵਾਹੀ।
ਰੋਜ਼ ਹਰ ਰੋਜ਼ ਇਸੇ ਪ੍ਰਕਾਰ ਉਹ ਨਿਰਵਾਹ ਕਰਦੇ ਹਨ, ਪੜ੍ਹਦੇ ਹਨ।
ਸਵਾ ਜਾਮ ਨਿਸ ਕਰਹਿ ਸਨਾਨਾ।
ਜਦੋਂ ਸਵਾ ਜਾਮ ਹੁੰਦਾ, ਰਾਤ ਪਹਿਰ ਇੱਕ ਰਾਤ ਰਹਿ ਜੇ, 2:30 ਵਜੇ ਸਵੇਰੇ 2:15 ਵਜੇ ਉੱਠਦਾ, 2 ਵਜੇ ਉੱਠਦਾ, ਉੱਠ ਕੇ ਇਸ਼ਨਾਨ ਕਰਦਾ ਭਾਈ।
ਇੱਕ ਮਨ ਕਰਹਿ ਕੀਰਤਨ ਗਾਨਾ।
ਇੱਕ ਮਨ ਹੋ ਕੇ ਕੀਰਤਨ ਗਾਉਂਦਾ, ਪਹਿਲਾਂ ਜਿੰਨਾ ਕੁ ਸੀ ਉਹ ਸ਼ਬਦਾਂ ਨੂੰ ਗਾਇਨ ਕਰਦਾ।
ਗੁਰ ਕੇ ਸ਼ਬਦ ਅਧਿਕ ਲਖਲੀਨੇ।
ਕਿਉਂਕਿ ਗੁਰੂ ਨਾਨਕ ਸਾਹਿਬ ਤੋਂ ਉਹਨੇ ਬਹੁਤ ਸਾਰੇ ਸ਼ਬਦ ਲਿਖੇ ਹੋਏ ਸਨ।
ਬੜੇ ਪ੍ਰੇਮ ਕਰ ਚਿਤ ਹਿਤ ਦੀਨੈ।
ਪੜ੍ਹਦਾ ਸੀ ਬੜਾ ਪ੍ਰੇਮ ਦੇ ਨਾਲ, ਐ ਚਿੱਤ ਦਾ ਪਿਆਰ ਲਾ ਕੇ, ਕਿਉਂਕਿ ਉਦੋਂ ਗੁਰਸਿੱਖਾਂ ਨੂੰ ਹਲੇ ਨਵੀਂ ਨਵੀਂ ਬਾਣੀ ਦੀ ਪ੍ਰਾਪਤੀ ਹੋਈ ਸੀ, ਸ਼ਰਧਾ ਸੀ ਗੁਰੂ ਸਾਹਿਬ ਦਾ, ਵੈਸੇ ਵੀ ਕਿਰਪਾ ਰੂਪੀ ਹੱਥ ਉਹਦੇ ਸਿਰ ਤੇ ਆਗਿਆ ਲੈ ਕੇ ਚੱਲਿਆ ਸੀ।
ਹੋਰ ਪਏ ਪੰਚਾਮ੍ਰਿਤ ਕਰਕੇ।
ਹੁਣ ਗੁਰਸਿੱਖ ਦਾ ਕਰਮ ਕੀ ਹੈ, ਸਵੇਰ ਹੋਈ ਪੰਚਾਮ੍ਰਿਤ ਕੜਾ ਪ੍ਰਸ਼ਾਦ ਕੀਤਾ ਤਿਆਰ। ਜੇ ਪੁੱਛੀਏ ਕਿਸੇ ਨੂੰ ਇੱਥੇ ਵੀ ਪੰਚਾਮ੍ਰਿਤ ਕਿਉਂ ਕਹਿੰਦੇ ਨੇ, ਫੇਰ ਨਹੀਂ ਦੱਸਣਾ ਕਿਸੇ ਨੇ ਪੰਚਾਮ੍ਰਿਤ ਕੀ ਹੁੰਦਾ। ਪੰਜ ਚੀਜ਼ਾਂ ਹੁੰਦੀਆਂ ਪੰਚਾਮ੍ਰਿਤ, ਆਏ ਇਸ ਪ੍ਰਕਾਰ ਆਟਾ, ਖੰਡ, ਘਿਓ, ਚੌਥਾ ਪਾਣੀ, ਪੰਜਵੀਂ ਅੱਗ। ਪੰਜ ਚੀਜ਼ਾਂ ਰਲਦੀਆਂ ਤਾਂ ਪੰਚਾਮ੍ਰਿਤ ਬਣਦਾ ਕੜਾਹ ਪ੍ਰਸ਼ਾਦ।
ਕਰ ਅਰਦਾਸ ਭਾਉ ਔਰ ਧਰਕੈ,
ਫਿਰ ਬੜਾ ਭਾਵਨਾ ਕਰਕੇ ਅਰਦਾਸ ਕੀਤੀ ਹੈ।
ਜਿਗਤ ਨਰਨ ਸਭ ਹੀ ਕੋ ਦੇਖੈ,
ਜਿਹੜੇ ਨੇੜੇ ਨੇੜੇ ਬੰਦੇ ਸੀ ਉਹਨਾਂ ਨੂੰ ਪ੍ਰਸ਼ਾਦ ਬਣ ਦਿੱਤਾ ਹੈ।
ਬਹਰੋ ਆਪ ਅਚਹਿ ਕਰ ਲੈ ਕੇ,
ਫਿਰ ਆਪ ਲੈ ਕਰਕੇ ਪ੍ਰਸ਼ਾਦ ਛਕਦਾ ਹੈ।
ਅਸ ਪਰ ਕਾਰਨ ਧਨੀ ਵਿਨਵਾ ਹੈ,
ਇਸ ਤਰੀਕੇ ਨਾਲ ਹਰ ਰੋਜ਼ ਆਪਣੇ ਨੇਮ ਨੂੰ ਦਬਾਉਂਦਾ ਹੈ।
ਵਣਜ ਕਰੈ ਪੁਨ ਪਾਵ ਤਲਾ ਹੈ,
ਫਿਰ ਖੱਟੀ ਖੜਦਾ ਹੈ, ਉੱਥੇ ਜਿਹੜਾ ਸਮਾਨ ਲਿਆਂਦਾ ਸੀ ਉਹਦੀ ਦੁਕਾਨ ਲਾ ਕੇ ਉਹਨੂੰ ਵੇਚਦਾ ਹੈ।
ਸੰਧਿਆ ਹੋਈ ਤਬ ਹੈ ਗੁਰਬਾਣੀ,
ਸ਼ਾਮ ਦੇ ਵਕਤ ਫਿਰ ਗੁਰੂ ਕੀ ਬਾਣੀ ਪੜ੍ਹਦਾ ਹੈ।
ਪੜ੍ਹੈ ਪ੍ਰੀਤ ਕਰਕੇ ਸੁਖ ਸਾਨੀ,
ਇਹ ਸੁਖਾਂ ਦੇ ਨਾਲ ਮਿਲੀ ਹੋਈ ਜਿਹੜੀ ਬਾਣੀ ਹੈ ਉਹਨੂੰ ਪੜ੍ਹਨਾ ਕਰਦਾ ਹੈ ਪਿਆਰ ਨਾਲ।
ਸ੍ਰੀ ਨਾਨਕ ਕੀ ਮੂਰਤ ਧਿਆਨਾ,
ਫਿਰ ਗੁਰੂ ਨਾਨਕ ਸਾਹਿਬ ਦੇ ਸਰੂਪ ਦਾ ਧਿਆਨ ਕਰਦਾ ਹੈ।
ਦੋਨੋ ਕਾਲ ਧਰਹਿ ਦੁਖਹਾਨਾ,
ਦੋਨੋ ਕਾਲ ਸਵੇਰੇ ਸ਼ਾਮ ਸਰੂਪ ਦਾ ਧਿਆਨ ਕਰਦਾ ਹੈ। ਔਰ ਗੁਰੂ ਨਾਨਕ ਸਾਹਿਬ ਹਾਜ਼ਰ ਨਾਜ਼ਰ ਨੇ, ਹੁਣ ਤਾਂ ਹਾਜ਼ਰ ਨਾਜ਼ਰ ਤਾਂ ਹੁਣ ਵੀ ਨੇ, ਪਰ ਉਹ ਜਿਹੜਾ ਯਕੀਨ ਜਿਹਾ ਨਹੀਂ ਰਿਹਾ ਹੈ ਮਨ 'ਚ ਕਿ ਪਤਾ ਨਹੀਂ ਹੈ ਕਿ ਨਹੀਂ ਹੈ, ਜੇ ਥੋੜ੍ਹਾ ਚਿਰ ਧਿਆਨ ਧਰਦੇ ਰਹੀਏ ਤਾਂ ਸਤਿਗੁਰੂ ਮਹਾਰਾਜ ਕੀ ਕਹਿਣਗੇ ਵੀ ਨਹੀਂ ਹੈ ਮੈਂ, ਮਹਾਰਾਜ ਕਹਿੰਦੇ ਯਾਦ ਨਹੀਂ ਕਰਦੇ, ਅਸੀਂ ਸਦਾ ਹੀ ਹਾਜ਼ਰ ਹਾਂ।
ਇਸ ਕੀ ਰੀਤ ਦੇਖ ਨਰ ਪੁਰਕੇ,
ਇਹਦੀ ਰੀਤੀ ਮਰਿਆਦਾ ਨੂੰ ਦੇਖ ਕੇ ਉੱਥੋਂ ਲੰਕਾ ਦੇ ਲੋਕ ਜਿਹੜੇ ਜਾਫਨਾ ਸ਼ਹਿਰ ਦੇ,
ਤਰਕਤ ਮੂਡ ਅਠੂਆ ਕਰਕੇ,
ਉਹ ਇਹਦੇ ਨੂੰ ਬੜੀਆਂ ਤਰਕਾਂ ਕਰਦੇ, ਹੁਜਦਾਂ ਕਰਦੇ, ਉਸੂਆ ਹੁੰਦੀ ਈਰਖਾ ਕਰਦੇ, ਇਹ ਨਵੇਂ ਹੀ ਆਇਆ, ਹੋਰ ਹੀ ਕੁਛ ਪੜ੍ਹੀ ਜਾਂਦਾ ਬੈਠਾ, ਤੜਕੇ ਨਹਾਉਂਦਾ 2 ਵਜੇ, ਉਹ ਸੂਰਜ ਜਿਹੜੇ ਨਹਾਉਂਦੇ ਸੀ ਲੋਕ ਉੱਥੇ, ਤਾਂ ਤੜਕੇ ਹੀ ਨਹਾਈ ਜਾਂਦਾ, 2 ਵਜੇ ਨਹਾ ਲੈਂਦਾ, ਇਹ ਖਾਨੀ ਕੀ ਪੜ੍ਹਦਾ, ਆਹ ਫਿਰ ਹੋਰ ਹੀ ਪ੍ਰਸ਼ਾਦ ਜਿਹਾ ਬਣਾ ਕੇ ਬਣਦਾ। ਕਿਉਂ ਜਦ ਨਵੀਂ ਚੀਜ਼ ਚੱਲੀ ਤਾਂ ਫਿਰ ਲੋਕ ਕਈ ਤਰਕਵਾਦੀ ਤਰਕਾਂ ਕਰਦੇ, ਈਰਖਾ ਕਰਦੇ ਹੈ।
ਮੁਖ ਸੋਂ ਹੱਸ ਹੈ ਬਚਨ ਕਹੇ ਨਿੰਦਾ ਹੈ,
ਮੂੰਹ ਚੋਂ ਹੱਸਦੇ ਨੇ, ਨਿੰਦਾ ਦੇ ਬਚਨ ਕਰਦੇ ਨੇ, ਹੁਣ ਗਿਆਨ ਨਹੀਂ ਹੁੰਦਾ ਜਿਹੜੇ ਬੰਦੇ ਨੂੰ, ਉਹੋ ਜਿਹੇ ਤਾਂ ਹੁਣ ਕਈ ਨੇ, ਹੁਣ ਵੀ ਹੱਸਦੇ ਲੋਕ, ਨਿੰਦਾ ਵੀ ਕਰਦੇ ਨੇ, ਉਹਨਾਂ ਨੂੰ ਪਤਾ ਹੀ ਨਹੀਂ ਕਿਸੇ ਗੱਲ ਦਾ, ਬਹੁਤ ਹੱਸਦੇ ਕਈ, ਇਹ ਕਿੱਦਾਂ ਹੋ ਸਕਦਾ, ਆਹ ਕਿੱਦਾਂ ਹੋ ਸਕਦਾ, ਇਸ ਤਰ੍ਹਾਂ ਦੇ ਸੰਸਾਰ ਦੇ ਲੋਕ ਹਨ।
ਸੋ ਮਾਰ ਕੇ ਗਤਨ ਹੈ ਬਿੰਦ ਹੈ,
ਜਿਹੜਾ ਸ਼ੁਭ ਮਾਰਗ ਹੈ ਪਰਮਾਤਮਾ ਦੀ ਪ੍ਰਾਪਤੀ ਵਾਲਾ ਉਹਨੂੰ ਨਹੀਂ ਜਾਣਦੇ। ਜਿਹੜਾ ਗੁਰੂ ਨਾਨਕ ਦਾ ਮਾਰਗ ਹੈ, ਇਹ ਜੇ ਆਪਾਂ ਵਿਚਾਰ ਕੇ ਦੇਖੀਏ, ਹੋਰ ਕੋਈ ਰੱਬ ਨੂੰ ਮਿਲਾਉਂਦਾ, ਰੱਬ ਨੂੰ ਨਹੀਂ ਮਿਲਾਉਂਦਾ ਹੋਰ ਕੋਈ, ਉਹ ਕੁਛ ਹੋਰ ਤਰ੍ਹਾਂ ਦਾ ਉਪਰੇਸ਼ ਕਰਦੇ ਸਾਰੇ ਲੋਕ, ਕੋਈ ਕਿਸੇ ਦਾ, ਕੋਈ ਕਿਸੇ ਦਾ, ਕੋਈ ਕਿਸੇ ਦਾ, ਕਿਸੇ ਕੋਈ ਕੋਏ ਮੰਝ ਨਿਮਾਣੀ ਇੱਕ ਤੂੰ। ਮਹਾਰਾਜ ਕਹਿੰਦੇ ਨੇ ਅਸਲ ਜਿਹੜਾ ਪਰਮਾਤਮਾ ਦਾ ਉਪਦੇਸ਼ ਦਿੱਤਾ ਉਹ ਗੁਰੂ ਨਾਨਕ ਪਾਤਸ਼ਾਹ ਨੇ ਦਿੱਤਾ, ਮਿਲਾਉਣ ਦਾ ਉਪਦੇਸ਼ ਮਹਾਰਾਜ ਕਹਿੰਦੇ ਅਸੀਂ ਮਿਲਾਉਂਦੇ, ਹੋਰ ਕੋਈ ਕਹੇ ਕਿ ਮੈਂ ਪਰਮਾਤਮਾ ਨੂੰ ਮਿਲਾਉਂਦਾ, ਨਹੀਂ ਮਿਲਾਉਂਦਾ, ਕੋਈ ਕਹਿੰਦਾ ਉਹਦੀ ਉਪਾਸ਼ਨਾ ਕਰ ਲਓ, ਉਹਦੀ ਕਰ ਲਓ, ਉਹਦੀ ਕਰ ਲਓ, ਉਹਨਾਂ ਦੇ ਅਲੱਗ ਅਲੱਗ ਹਨ ਸਾਰਿਆਂ ਦੇ, ਪੀਰ ਪੈਗੰਬਰ ਦੇਵੀ ਦੇਵਤਾ ਉੱਥੇ ਤੱਕ ਸੀਮਤ ਰਹਿੰਦੇ ਆ।
ਹਿੰਦ ਕਹਾਵੈ ਧਰਮ ਵਿਹੀਨਾ,
ਇਸ ਕਰਕੇ ਲੋਕ ਹੁਣ ਕੀ ਤਰਕਾਂ ਕਰਦੇ ਆ, ਕਹਿੰਦੇ ਆਪਣੇ ਆਪ ਨੂੰ ਹਿੰਦੂ ਕਹਾਉਂਦਾ ਪਰ ਧਰਮ ਤੋਂ ਵਿਹੀਣਾ ਹੈ।
ਪੂਜਾ ਵਰਤ ਨੇਮ ਤੇ ਖੀਨਾ,
ਨਾ ਪੂਜਾ, ਨਾ ਵਰਤ, ਨਾ ਕੋਈ ਨੇਮ, ਇਹਨਾਂ ਚੀਜ਼ਾਂ ਤੋਂ ਖਾਲੀ ਹੈ।
ਸਾਲਗ ਰਾਮ ਨਾ ਸੇਵਾ ਕਰਹੀ,
ਲਓ ਠਾਕਰਾਂ ਦੀ ਪੂਜਾ ਵੀ ਨਹੀਂ ਕਰਦਾ ਹੈ ਇਹ ਬੰਦਾ।
ਮਸਤਕ ਵਿਖੇ ਤਿਲਕ ਨਹਿ ਧਰਹੀ,
ਮੱਥੇ ਤੇ ਤਿਲਕ ਵੀ ਨਹੀਂ ਲਾਉਂਦਾ।
ਸਗਰੇ ਨਗਰ ਪ੍ਰਗਟ ਸੁਧ ਹੋਈ,
ਸਾਰੇ ਨਗਰ ਦੇ ਵਿੱਚ ਇਹ ਗੱਲ ਫੈਲ ਗਈ।
ਧਰਮ ਭ੍ਰਿਸ਼ਟ ਇਹ ਬਣਿਆ ਕੋਈ,
ਇਹ ਬਾਣੀਆ ਕੋਈ ਧਰਮ ਭ੍ਰਿਸ਼ਟੀ ਆ, ਇਹ ਇੱਥੇ ਕਿੱਥੇ ਆ ਗਿਆ, ਇਹਦਾ ਕੋਈ ਧਰਮ ਨਹੀਂ, ਦੀਨ ਨਹੀਂ ਹੈ।
ਭੂਬਤ ਕੇ ਟਿਕ ਜਾਏ ਸੁਣਾਓ,
ਕਹਿੰਦੇ ਜਾ ਕੇ ਰਾਜੇ ਕੋਲ ਸੁਣਾਇਓ, ਸੁਣਾਉਣਾ ਕੀਤਾ।
ਸਿੰਧ ਪਾਰ ਤੇ ਸਾਹਿਕ ਆਇਓ,
ਕਹਿੰਦੇ ਜੀ ਸਮੁੰਦਰੋਂ ਪਾਰ ਇੱਕ ਸ਼ਾਹੂਕਾਰ ਆਇਆ ਹੈ।
ਹਿੰਦੂ ਧਰਮ ਨਾ ਕੋ ਤਹਿ ਮਾਹੀ,
ਉਹਦੇ ਵਿੱਚ ਹਿੰਦੂ ਧਰਮ ਵਾਲੀ ਕੋਈ ਗੱਲ ਹੀ ਨਹੀਂ ਹੈ।
ਜਗ ਤੇ ਨਹੀਂ ਰੀਤ ਕੋ ਰਾਹੀ,
ਉਹ ਜਗ ਤੋਂ ਨਵੀਂ ਰੀਤੀ ਹੋਈ ਆ, ਕਿਸੇ ਨਵੇਂ ਦਾ ਹੀ ਪੈਰੋਕਾਰ ਹੈ।
ਸੁਣੀ ਭੂਪ ਔਰ ਅਚਰਜ ਧਾਰਾ,
ਸੁਣ ਕੇ ਰਾਜੇ ਨੇ ਮਨ ਦੇ ਅੰਦਰ ਬੜੀ ਹੈਰਾਨਗੀ ਜ਼ਾਹਰ ਕੀਤੀ।
ਮਨਸੁਖ ਕੋ ਪਾਠਾ ਮਨੁੱਜ ਹਕਾਰਾ,
ਭਾਈ ਮਨਸੁਖ ਨੂੰ ਬੁਲਾ ਲਿਆ ਬੰਦਾ ਭੇਜ ਕੇ।
ਇੱਕ ਨਲੇਰ ਰਜਤਪਨ ਸੰਗਾ,
ਇੱਕ ਨਾਲੀਏਰ ਇੱਕ ਚਾਂਦੀ ਦਾ ਰੁਪਈਆ ਨਾਲ ਲੈ ਕੇ।
ਗਯੋ ਸਾਹਿਬ ਤੇ ਭੇਟ ਸੰਗਾ,
ਬਾਦਸ਼ਾਹ ਦੇ ਲਈ ਉਦੋਂ ਇਹ ਭੇਟਾ ਹੁੰਦੀ ਸੀ, ਮਨਸੁਖ ਭੇਟਾ ਲੈ ਕੇ ਗਿਆ।
ਦੇ ਭੂਬਤ ਕੋ ਬੰਧਨ ਕੀਨਾ,
ਦੇ ਕਰਕੇ ਰਾਜੇ ਨੂੰ ਫੇਰ ਬੰਧਨ ਹੁੰਦਾ ਮੱਥਾ ਟੇਕਿਆ, ਰਾਜੇ ਨੂੰ ਭਾਵ ਨਮਸਕਾਰ ਜਿਵੇਂ ਲੋਕ ਕਰਦੇ ਨੇ।
ਵੈਸਨਾਮ ਸ੍ਰੀ ਨਾਨਕ ਲੀਨਾ,
ਜ਼ਿਆਦਾ ਤੇ ਨੀ ਜਿਵੇਂ ਝੁੱਕ ਕੇ ਸਲਾਮ ਜੀ ਕਰਦੇ, ਅਸੀਂ ਸਲਾਮ ਕੀਤੀ ਮੱਥਾ ਤੇ ਉਹ ਮਹਾਰਾਜ ਨੂੰ ਟੇਕਦਾ। ਬਹਿੰਦਿਆਂ ਸਾਰ ਕਹਿੰਦਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ।
ਬੂਜਤ ਭਾ ਰਾਜਾ ਤਹਿ ਸੰਗਾ,
ਰਾਜਾ ਉਸ ਵਕਤ ਉਹਨੂੰ ਪੁੱਛਣ ਲੱਗਿਆ।
ਹਿੰਦ ਕਹਾਵੈ ਧਰਮ ਹੈ ਭੰਗਾ,
ਆਪਣੇ ਆਪ ਨੂੰ ਹਿੰਦੂ ਕਹਾਉਂਦਾ ਤੇ ਧਰਮ ਤੇਰਾ ਤਾਂ ਹੈ ਨੀ, ਧਰਮ ਤੋਂ ਬਹੀਣਾ ਤਾਂ ਹੈ ਤੂੰ, ਇਹ ਕੀ ਤੂੰ ਬੈਠ ਕਰਕੇ ਕਿਹਾ ਮੇਰੇ ਕੋਲੇ।
ਮੰਜਨ ਪੂਜਾ ਬਰਤਨ ਕਰੇ,
ਤੂੰ ਇਸ ਕਰਕੇ ਜਿਹੜਾ ਤੂੰ ਕਰਦਾ ਹੈ ਮੱਜਨ ਨੀ ਕਰਦਾ, ਸਵੇਰੇ ਨਹਾਉਂਦਾ ਨੀ ਤੜਕੇ, ਤੇ ਕੋਈ ਵਰਤ ਨੀ ਰੱਖਦਾ ਹੈ ਤੇ ਪੂਜਾ ਨੀ ਕਰਦਾ ਹੈ, ਇਹ ਕੀ ਕਰਦਾ ਬਾਕੀ ਆ ਤੂੰ ਕੀ ਕਰਦਾ ਹੈ।
ਸੰਜਮ ਨੇਮ ਤਿਲਕ ਨਹਿ ਧਰਈ,
ਨਾ ਕੋਈ ਤੇਰਾ ਸੰਜਮ ਹੈ, ਨਾ ਕੋਈ ਤੇਰਾ ਨੇਮ ਹੈ, ਨਾ ਕੋਈ ਤੂੰ ਤਿਲਕ ਲਾਇਆ ਮੱਥੇ ਤੇ, ਇਹ ਤੇਰਾ ਕਿਹੜਾ ਧਰਮ ਹੈ ਨਵਾਂ
ਹੈ। ਆਪਣੀ ਰੀਤ ਨਿਰਾਲੀ,
ਆਪਣੀ ਤੂੰ ਨਿਰਾਲੀ ਰੀਤੀ ਕਰਦਾ ਦੁਨੀਆਂ ਤੋਂ, ਕੋਈ ਨਵਾਂ ਹੀ ਆਇਆ ਹੈ ਤੂੰ ਸੰਸਾਰ ਤੇ।
ਇਹ ਕਹਿ ਸਿਖਵਨ ਦੀਨ ਕੁਚਾਲੀ,
ਤੋ ਇਹ ਕਹਿ ਕਰਕੇ ਜਿਹੜੀ ਸੀ ਉਸ ਵਕਤ ਸੋ ਖੋਟੀ ਸਿੱਖਿਆ ਦਿੱਤੀ, ਕਿਹਨੇ ਤੈਨੂੰ।
ਸਾ ਕਹੈ ਭੂਬਤ ਸੁਣ ਲੀਜੈ,
ਮਨਸੁਖ ਸ਼ਾਹੂਕਾਰ ਕਹਿਣ ਲੱਗਿਆ ਰਾਜਾ ਜੀ ਸੁਣੋ ਧਿਆਨ ਨਾਲ,
ਇੱਕ ਕੁਤਰਕ ਨਾ ਮਨ ਮੈਂ ਕੀਜੈ,
ਸੋ ਇਹ ਕੁਤਰਕ ਨਾ ਮਨ ਦੇ ਅੰਦਰ ਕਰੋ।
ਜਗਤ ਤਰੋਵਰ ਕੇ ਸਮਝਾਨ ਹੋ,
ਇਹ ਸੰਸਾਰ ਇੱਕ ਦਰਖਤ ਦੀ ਤਰ੍ਹਾਂ ਜਾਣੋ।
ਦੇ ਕੇ ਸਿਖਰ ਮੁਕਤ ਫਲ ਮਨ ਹੋ,
ਉਹਦੇ ਬਿਲਕੁਲ ਜਾ ਕੇ ਚੋਟੀ ਦੇ ਉੱਤੇ ਲਿਖਿਆ ਲੱਗਿਆ ਹੋਇਆ ਮੁਕਤੀ ਦਾ ਫਲ, ਭਾਵ ਸੰਸਾਰ ਇੱਕ ਦਰਖਤ ਵਾਂਗੂ ਜਾਣ ਲਓ, ਉਹਦੀ ਚੋਟੀ ਤੇ ਫਲ ਲੱਗਿਆ ਹੋਇਆ ਮੁਕਤੀ ਦਾ।
ਤਾਂ ਕੋ ਲੈਣ ਹੇਤ ਦੁਆ ਪੰਥਾ,
ਉਹਨੂੰ ਲੈਣ ਵਾਸਤੇ ਫਲ ਨੂੰ ਦੋ ਰਸਤੇ ਹੈ।
ਸਰਬ ਸੰਤ ਭਾਗਤ ਪੁਨ ਗ੍ਰੰਥਾ,
ਸਾਰੇ ਸੰਤ ਮਹਾਤਮਾ ਵੀ ਕਹਿੰਦੇ ਨੇ ਤੇ ਗ੍ਰੰਥਾਂ ਦੇ ਵਿੱਚ ਵੀ ਲਿਖਿਆ ਹੋਇਆ ਹੈ।
ਇੱਕ ਬਿਹੰਗ ਇੱਕ ਕੀਟੀ ਰੀਤਾ,
ਇੱਕ ਤਾਂ ਹੁੰਦਾ ਬਿਹੰਗਮ ਰਸਤਾ ਪੰਛੀ ਵਾਂਗੂ ਉੱਡ ਕੇ ਜਾਣਾ, ਸਿਰੇ ਤੇ ਚਲੇ ਜਾਣਾ, ਇੱਕ ਹੁੰਦਾ ਕੀੜੀਆਂ ਵਾਂਗੂ ਜਾਣਾ, ਕੀੜੀ ਪਹਿਲਾਂ ਥੱਲੇ ਚੜ੍ਹਦੀ ਉੱਪਰ ਚੜ੍ਹਦੀ ਫਿਰ ਤਾਹਾਂ ਜਾਂਦੀ, ਉਹ ਕਿੰਨਾ ਹੀ ਟਾਈਮ ਲਾ ਦਿੰਦੀ। ਜੇ ਪੰਛੀ ਹੁੰਦਾ ਇੱਕ ਉਡਾਰੀ ਮਾਰੀ ਸਿੱਧਾ ਹੀ ਤਾਹਾਂ ਚਲੇ ਜਾਂਦਾ ਹੈ।
ਚਲੇ ਨਿਰੰਤਰ ਪਏ ਇਸ ਪ੍ਰੀਤਾ,
ਉਹ ਨਿਰੰਤਰ ਚੱਲਦਾ ਹੈ ਇੱਕ ਰਸ ਸਹਿਤ ਪ੍ਰੀਤ ਦੇ ਚੱਲਦਾ ਹੈ।
ਜਿਨ ਕੋ ਸਤਿਗੁਰ ਮਿਲੇ ਕਿਰਪਾਲਾ,
ਜਿਨ੍ਹਾਂ ਨੂੰ ਕਿਰਪਾਲੂ ਸਤਿਗੁਰੂ ਜੀ ਮਿਲੇ ਹਨ,
ਤੇ ਖਗ ਜਾਂ ਪਹੁੰਚੈ ਤਤਕਾਲਾ,
ਉਹ ਪੰਛੀ ਵਾਂਗੂ ਉੱਡ ਕੇ ਸਿੱਧੇ ਮੁਕਤੀ ਦੇ ਰਸਤੇ ਤੇ ਚਲੇ ਜਾਂਦੇ ਨੇ।
ਮਿਲੇ ਨਾ ਸਤਿਗੁਰ ਜਿਨ ਕੋ ਪੂਰੇ,
ਜਿਨ੍ਹਾਂ ਨੂੰ ਪੂਰੇ ਸਤਿਗੁਰੂ ਨਹੀਂ ਮਿਲੇ,
ਜਿਨ ਕੋ ਫਲ ਲੈਨੋ ਅਤ ਦੂਰੇ,
ਉਹਨਾਂ ਨੂੰ ਤਾਂ ਫਲ ਲੈਣਾ ਜਿਹੜਾ ਬਹੁਤ ਦੂਰ ਦੀ ਗੱਲ ਹੈ, ਉਹ ਫਲ ਨੂੰ ਛੇਤੀ ਨਹੀਂ ਲੈ ਸਕਦੇ, ਉੱਥੇ ਤੱਕ ਕੋਈ ਪਹੁੰਚਣਾ ਸੌਖਾ ਨਹੀਂ ਹੈ।
ਜਿਨ ਕੇ ਗਤ ਕੇਟੇ ਕੇ ਨਿਆਈ,
ਉਹਨਾਂ ਦੀ ਜਿਹੜੀ ਗਤ ਹੈ ਨਾ ਹਾਲਤ, ਉਹ ਕੀੜੀ ਵਰਗੀ ਆ, ਹੌਲੀ ਹੌਲੀ ਨਿੱਕੇ ਨਿੱਕੇ ਕਰਮ ਧਰਮ ਜੇ ਕਰੀ ਜਾਣੇ, ਉਹ ਪਹੁੰਚਦਾ ਤਾਂ ਨਹੀਂ ਕਰਮਾਂ ਧਰਮਾਂ ਨਾਲ। ਕਰਮ ਧਰਮ ਪਾਖੰਡ ਜੋ ਦੀਸੈ ਤਿੰਨ ਜਮ ਜਾ ਗਾਤੀ ਲੂਟੈ, ਕਿਉਂਕਿ ਉਹ ਚੀਜ਼ਾਂ ਉੱਥੇ ਤੱਕ ਜਾਂਦੀਆਂ ਨੇ ਜਿਵੇਂ ਟੁੱਟੇ ਡੱਬੇ ਚ ਪਾਣੀ ਲੈ ਕੇ ਜਾਵੇ ਕਿਤੇ, ਪਾਣੀ ਟੁੱਟੇ ਡੱਬੇ ਦਾ ਰਾਹ ਚ ਹੀ ਚੋ ਜਾਂਦਾ ਸਾਰਾ, ਸਿਰੇ ਨਹੀਂ ਲੱਗਦਾ। ਇਹ ਕਰਮ ਧਰਮ ਜੇ ਤਾਂ ਜਮਦੂਤ ਹੀ ਖੋਹ ਲੈਂਦੇ ਰਸਤੇ ਚ, ਮੁਕਤੀ ਤਾਂ ਹੁੰਦੀ ਨਹੀਂ ਬੰਦੇ ਦੀ ਇਹਦੇ ਚ। ਇਸ ਕਰਕੇ ਤੁਹਾਡਾ ਜਿਹੜਾ ਕਰਮ ਹੈ ਇਹ ਚੀਂਟੀ ਮਾਰਗ ਹੈ, ਕੀੜੀ ਵਾਂਗੂ ਹੌਲੀ ਹੌਲੀ ਇਹ ਜਿਹੜੇ ਤੁਸੀਂ ਕਰਮ ਕਰਦੇ ਹੋ। ਜੇ ਪਰਮੇਸ਼ਰ ਨੂੰ ਮਿਲਣਾ ਤਾਂ ਪਰਮੇਸ਼ਰ ਤੱਕ ਜਾਣ ਲਈ ਪਰਮੇਸ਼ਰ ਦਾ ਨਾਮ ਲੈਣਾ ਪੈਂਦਾ, ਨਾ ਕਿ ਉੱਥੇ ਨਿੱਕੀਆਂ ਨਿੱਕੀਆਂ ਛੋਟੇ ਛੋਟੇ ਕੰਮ ਜੇ ਕਰ ਲਏ ਤੇ ਰੱਬ ਨੂੰ ਮਿਲਣ ਦੀ, ਇੱਥੇ ਕਿੱਥੇ ਗੱਲ ਆਵੇਗੀ।
ਦੁਸਤਰ ਪਹੁੰਚਣ ਹੈ ਤਹਿ ਥਾਈ,
ਉੱਥੇ ਪਹੁੰਚਣਾ ਬਹੁਤ ਔਖਾ ਹੈ।
ਤੁਮ ਅਕਾਦਸ਼ੀ ਵਰਤ ਰਖੰਤੇ,
ਤੁਸੀਂ ਏਕਾਦਸ਼ੀ ਜਿਹੜੀ ਆ ਦਸਵੀਂ ਤੋਂ ਬਾਅਦ ਗਿਆਰਵੀਂ ਜਦੋਂ ਆਉਂਦੀ ਥਿੱਤ, ਇਹਨੂੰ ਏਕਾਦਸ਼ੀ ਕਹਿੰਦੇ, ਜਿੱਦਣ ਪੂਰਨਮਾਸ਼ੀ ਹੁੰਦੀ ਆ ਉਹ ਪੂਰੇ 15 ਦਿਨ ਹੋ ਜਾਂਦੇ ਉਸ ਦਿਨ,